श्री वाहिगुरु साहिब जी एक ओंकार सतनाम कर्ता पुरुष निर्भव निर्वैर अकाल मूर्त अजूनी सैभं गुरप्रसाद जप आद सच जुगाद सच है पी सच नानक होसी पी सच नानक गुरु गोबिंद सिंह पूर्ण हर अवतार जगमग ज्योत विराजहि श्री गुरु ग्रंथ बजार बेस मारे अथाह गंति अतोले ज्यों बुलाव हो त्यों नानक दास बोले। वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जी आप सर्वत माई भाई गुरु का खालसा गुरु नानक दे ग्यारहवें स्वरूप श्री गुरु ग्रंथ साहिब जी की पावन हजूरी विच बड़े लंबे समय तो संपर्दा दमदमी टकसाल दे हर साल जो समागम हो रहे हैं बड़े लंबे समय तो बाबा संघ होया करते सन ते हुण खुले ग्राउंड विच ते समूह गुरमुखां दा उपराला जिहड़े संपर्दा दे नाल जुड़े हुए न ते संपर्दा वल्लों इह गुरमत समागम जिस गुरमत समागम दे अंदर आप जी सतसंगत रूप दे अंदर बैठे हो साध संगत अस्थान जगमग नूर है लख लख ससियार पान किरण ठारूर है। संत ज्ञानी करतार सिंह जी महापुरुष उन्हां दी याद जदों इत्थे मनाउणी शुरू कीती है इसे संपर्दा दे दरवेश महापुरुष जिन्हां दे जीवन दे विच करनी करनी कमाई कमाई सी और उन्हां दी कमाई ही कथनी बन गई। 20 साल टकसाल की सेवा करन वाले संत बाबा ठाकुर सिंह जी ते उन्हां दी मौजूदगी दे अंदर भी महापुरशां दी बरसी इत्थे गुरमुख प्यारे भाई रेशम सिंह जी भाई हरजिंदर सिंह जी केला होर सारे सहयोगी और जब तो यह बरसी लगभग मनानी शुरू की है दास दा शरीर उस वेले तो आप जी दे विच हाजिर हुंदा है ते इस बार और इस तो पिछली बार भी दास इस स्थान ते आप जी दे हुक्म नूं मनदा होया हाजिर होया हुणे हुण तख्त श्री पटना साहिब ते उस स्थान दे मुख कथावाचक नौजवान पीढ़ी दे विच छोटी उम्र ते विद्या दी मेहनत बहुत कीती है गुरमुखां ने जिहड़े जिहड़े ग्रंथ उन्होंने पढ़े मूँह चढ़ के बोल रहे सन किहड़े किहड़े ग्रंथ चों की प्रमाण दे रहे सन किहड़े ग्रंथ की व्याख्या बोल रहे सन उन्हां दी काबिलियत जाहर कर रही सी भी कुछ पढ़ के ही बोल रहे ते दास नूं हुक्म होया और नाल एक विशा भी दिता गया है कि इस पक्ष की विचार करनी है। मैनू खुशी है इस गल दी कि तुसी इन्ने लंबे समय के बावजूद की कलगीधर पातशाह दीआं बच्चियां कलगीधर पातशाह के बच्चे कहाउण वाले संगत अजे भी सुशोभित हो थकान की परवाह नहीं की, समय की परवाह नहीं की, नींद की परवाह नहीं की, बैठे हो। मैं धन्यवाद करदा और यह भी बेनती करा भी तुहाडे विच अजिही गुरमुख रूह भी बैठी है जिन्हों की उम्र इस वेले लगभग 95-96 वरे की हो गई। मेरे सत्कार योग बजुर्ग महापुरखां दे बड़ियां दियां खुशियां लैण वाले संत ज्ञानी गुरबचन सिंह महापुरखां दियां ज्ञानी गुरदेव सिंह जी, इस अवस्था दे विच भी ओह जैसा संपर्दा दे अंदर कथा सुनन दा सुभा है वह अपने सुभा की परिपक्वता इस उम्र च भी विखा रहे। सो आओ मन बिरतियां एकागर करो। दास नूं हुक्म होया सी जिहड़ा लिखती रूप दे विच मैनूं कुछ पत्र दिता है भी उहदे विच लिखिआ है कि गुरबाणी दे बोध वास्ते संप्रदायी अर्थ क्यों श्रोमण हन, इहदे विच सवालिया फिकरा लै के उह क्वेश्चन मार्क लग्या होया सी भी इह श्रोमण किवें हन, भी तुसीं इस पक्ष विच बोलो। ते इहो जिहियां विचारां जिन्ने बहुते लोकां च जाण मैं प्रबंधकां वीरां नूं बेनती करांगा उहदा ज्यादा लाभ हुंदा है। ते समां थोड़ा जिहा अजिहे तरीके नाल रख्या करो कि खास करके जदों किसी विषय ते बोलण दी गल है तां कि तुहाडी गल बहुत लोकां चली जाए। इस वेले तां लोकां ने जिन्हां ने सौणा उहनां ने टीवी भी बंद कर दित्ते होणे ने, इहनां दा तां कम ही है ये टकसाल वाले तां कहिंदे वेले ही ना, ये चलो आपां तां आराम करो सारे दिन दे लगे हैं, अद्धी रात हो गई 11 बज गए। लाभ हुंदा जाते मैं ये समझदा कि ये विशा बड़ा जरूरी है, इस गल करके जरूरी है कि कुछ लोग संप्रदायी अर्थां दे उत्ते कुछ टीका टिप्पणी करते हैं टेढ़े तरीके दे नाल, ते इस करके ये बड़ा जरूरी है। संप्रदायी अर्थ गुरबाणी दे श्रोमण है, पिछे भी सी हुण भी है अगे भी रहणगे, ऐसा मेरा निश्चय, केवल मेरा ही निश्चय नहीं गुरमत का निश्चय है। वो की हन गुरबाणी का अर्थ सीधे तौर पर गुरु के मुख तो निकले हुए उपदेश रूप वचन शब्दों का रूप धारण करके उन्हू कहने सी गुरबाणी, अमृत वचन सतगुर की बाणी, सतगुरां दे अमृत वचन नूं असीं गुरबाणी कहने। बोध का अर्थ है ज्ञान, ये तां मुढ़ले दो अखरां दा जिहड़ा मेरे इस विषय दे नाल पंक्ति जिहड़ी है वो संबंध रखती है। इस तों अगे है संप्रदाय अर्थ श्रोमण क्यों हन, पहले अखरी अर्थ कर लईए। संप्रदा का अर्थ की है, श्रोमण अर्थ की तो गलबात संप्रदा की है। कुछ लोगों का यह ख्याल है जी जी परंपरा है संप्रदाय है, ये जी परंपरा तो अर्थ कहते हैं टकसाल वाले, परंपरा मनुख बनाते मनुख उन्हों बदल सकते, चेता रहे परंपरा दो प्रकार की है। एक परंपरा वह है जी लोगों ने कट्ठे होके बना ली तो वह लोग तोड़ भी सकते, जैसा कि हर देश ते उस देश के जिहड़े चुने हुए लोग हैं जिहड़े सरकार चला रहे हैं जिहड़े सेंटर विच बैठे हैं वो नवे कानून बना भी सकते हैं, जिहड़े पहले कानून उन्हां च तरमीम भी कर सकते हैं क्योंकि वह भी मनुखां का बनाया सी, वह भी मनुखां का बनाया। जिहड़े लोगों का यह ख्याल है कि असीं परंपरा नूं बदल सकते हाँ क्योंकि बंदियां दी बनाई है, भाई बंदियां दी बनाई तो बंदे बदल सकते हैं। जिहड़ी परंपरा धार्मिक है, किसी धर्म के आचारिया ने किसी धर्म के गुरु ने किसी धर्म के अवतार ने पैगंबर ने आरंभ की है, ਉਹਨੂੰ ਅੱਜ ਤੱਕ ਨਾ ਕਿਸੇ ਨੇ ਬਦਲਿਆ ਤੇ ਨਾ ਬਦਲਿਆ ਜਾਏਗਾ। ਪੰਜ ਕਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ ਦਿੱਤੇ। ਸਾਡੀ ਇਹ ਪਰੰਪਰਾ ਚਲੀ ਆ ਰਹੀ ਹੈ ਕਿ ਅਸੀਂ ਪੰਜ ਕਕਾਰਾਂ ਦੇ ਵਿੱਚ ਕੋਈ ਘਾਟ ਵਾਧ ਨਹੀਂ ਕਰ ਸਕਦੇ। ਪੰਜ ਬਾਣੀਆਂ ਦਾ ਨਿਤਨੇਮ ਸਾਨੂੰ ਗੁਰੂ ਨੇ ਦਿੱਤਾ। ਅੰਮ੍ਰਿਤ ਪੰਜ ਬਾਣੀਆਂ ਪੜ੍ਹ ਕੇ ਤਿਆਰ ਹੁੰਦੀਆਂ ਨੇ ਤੇ ਸਿੱਖ ਦਾ ਨਿਤਨੇਮ ਵੀ ਉਹ ਪੰਜ ਬਾਣੀਆਂ, ਘੱਟੋ ਘੱਟ ਪੰਜ ਬਾਣੀਆਂ, ਵੱਧ ਤਾਂ ਭਾਵੇਂ ਜਿੰਨੀ ਮਰਜ਼ੀ ਪੜ੍ਹੇ। ਇਹ ਪਰੰਪਰਾ ਹੈ, ਬਦਲੀ ਨਹੀਂ ਜਾ ਸਕਦੀ। ਆਪਣੀ ਮਰਜ਼ੀ ਦੇ ਨਾਲ ਕੋਈ ਘਾਟ ਵਾਧ ਨਹੀਂ ਹੋ ਸਕਦੀ। ਸੰਪਰਦਾਇ ਦਾ ਅਰਥ ਜਿਹੜਾ ਹੈ, ਸੰਘ ਦਾ ਅਰਥ ਹੈ ਭਲੀ ਪ੍ਰਕਾਰ। ਇਹ ਸੰਸਕ੍ਰਿਤ ਦਾ ਪਦ ਹੈ ਜੀ, ਸੰਘ ਭਲੀ ਪ੍ਰਕਾਰ। ਪਰਦੈ ਸੰਪਰਦਾਇ ਤੇ ਯੋਜਨਾਬੱਧ ਤਰੀਕੇ ਦੇ ਨਾਲ ਉਪਦੇਸ਼ ਦੇਣ ਦੀ ਕਿਰਿਆ ਨੂੰ ਪਰਦਾਇ ਕਹਿੰਦੇ ਆ। ਭਲੀ ਪ੍ਰਕਾਰ ਯੋਜਨਾਬੱਧ ਤਰੀਕੇ ਦੇ ਨਾਲ ਜਿਹੜਾ ਉਪਦੇਸ਼ ਦੇਣਾ ਉਸ ਨੂੰ ਸੰਪਰਦਾਇ ਕਹਿੰਦੇ ਨੇ। ਤੇ ਜਿਹੜੀ ਉਪਦੇਸ਼ ਦੇਣ ਦੀ ਅਰਥ ਕਰਨ ਦੀ ਜੁਗਤ ਜਿਹੜੀ ਗੁਰੂ ਕਾਲ ਤੋਂ ਆਰੰਭ ਹੋਈ ਹੈ ਉਹਨੂੰ ਅਸੀਂ ਪਰੰਪਰਾ ਕਹਿੰਦੇ ਹਾਂ। ਅਰਥ ਪ੍ਰਣਾਲੀ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਲਾਈ ਹੈ, ਜਿਹੜੇ ਅਰਥ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੇ ਤੇ ਉਹਨਾਂ ਅਰਥਾਂ ਨੂੰ ਅਸੀਂ ਸੰਪਰਦਾਇਕ ਅਰਥ ਕਹਿੰਦੇ ਹਾਂ। ਉਹ ਸ਼੍ਰੋਮਣੀ ਇਸ ਕਰਕੇ ਨੇ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੇਰੇ ਜੈਸਾ ਇਸ ਦੁਨੀਆਂ ਵਿੱਚ ਹੋਰ ਨਾ ਕੋਈ ਆਇਆ, ਅਕਾਲ ਪੁਰਖ ਦੀ ਜ਼ਾਰਾ ਮੁਰਖ ਗੁਰੂ ਗੋਬਿੰਦ ਅਖਵਾਇਆ। ਵੈ ਪ੍ਰਗਟਿਓ ਮਰਦ ਅਗਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਆਪੇ ਗੁਰਜੇਵਾ। ਉਹਦੇ ਵਰਗਾ ਹੈ ਹੀ ਨਹੀਂ ਕੋਈ, ਨਾ ਹੋ ਸਕਦਾ। ਉਸ ਗੁਰੂ ਸਾਹਿਬ ਨੇ ਸੰਪਰਦਾ ਦਮਦਮੀ ਟਕਸਾਲ ਦੇ ਵਿੱਚ ਜਿਹੜੇ ਅਰਥ ਹਨ, ਜਿਹੜੇ ਲੋਕਾਂ ਨੂੰ ਜੈਲਸੀ ਹੈ, ਜਿਹੜੇ ਲੋਕਾਂ ਨੂੰ ਈਰਖ ਹੈ, ਜਿਹਨਾਂ ਨੂੰ ਇਹ ਨਹੀਂ ਪਤਾ ਕਿ ਟਕਸਾਲ ਦੀ ਕੋਈ ਆਪਣੀ ਵੱਖਰੀ ਮਰਿਆਦਾ ਨਹੀਂ, ਟਕਸਾਲ ਦੇ ਕੋਈ ਆਪਣੇ ਅਰਥ ਨਹੀਂ, ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਜ਼ਾਨਾ ਇਹ ਸੰਭਾਲ ਕੇ ਰੱਖਿਆ ਹੋਇਆ ਹੁਣ ਤੱਕ। ਉਹਦੇ ਵਿੱਚ ਐਸਾ ਹੈ ਕਿਉਂਕਿ ਨਾਲ ਇਹ ਵੀ ਦੱਸਿਆ ਗਿਆ ਵੀ ਇਹ ਸੰਪਰਦਾ ਬਾਰੇ ਵੀ ਇਹ ਕਿਸ ਤਰ੍ਹਾਂ ਪ੍ਰਾਰੰਭ ਹੋਈ ਹੈ, ਅਰਥ ਪ੍ਰਣਾਲੀ ਕਿਵੇਂ ਆਰੰਭ ਹੋਈ ਹੈ। ਮੈਨੂੰ ਇਹ ਲੱਗਦਾ ਸੀ ਬਹੁਤ ਸਾਰੇ ਅਜਿਹੇ ਥਾਂ 'ਤੇ ਬੋਲਣ ਦਾ ਮੌਕਾ ਮਿਲਦਾ ਹੈ, ਯੂਨੀਵਰਸਿਟੀਆਂ 'ਚ ਜਾਣ ਦਾ ਮੌਕਾ ਮਿਲਦਾ ਹੈ। ਉਹ ਜਿਹੜਾ ਵਿਸ਼ਾ ਹੁੰਦਾ ਬੜਾ ਨਿਖਾਰ ਕੇ ਲਿਖਿਆ ਹੁੰਦਾ ਹੈ, ਸਪਸ਼ਟ ਜਿਹਾ ਵੀ ਆਹ ਵਿਸ਼ਾ ਹੈ। ਇਹ ਲਿਖਣ ਦੇ ਵਿੱਚ ਥੋੜ੍ਹਾ ਬਹੁਤ ਜਿਹੜੀ ਹੈ ਅੱਗੇ ਵਾਸਤੇ ਉਹਨੂੰ ਨਿਖਾਰ ਨਿਖਾਰ ਕੇ ਆਪਾਂ ਲਿਖਿਆ ਕਰਨਾ। ਇੱਕ ਵਿਸ਼ੇ ਦੇ ਵਿੱਚ ਚਾਰ ਪੰਜ ਵਿਸ਼ੇ ਨਹੀਂ ਰਲ ਗੱਲ ਕਰਨੇ, ਉਹਦੇ ਵਿੱਚ ਫਿਰ ਖੰਡਾਜ ਵਿੱਚ ਹੋ ਜਾਂਦੀ ਹੈ ਬਾਤ। ਆਮ ਇੱਕ ਸਾਖੀ ਪ੍ਰਚਲਿਤ ਹੈ ਜਿਹੜੀ ਮੇਰਾ ਖਿਆਲ ਹੈ ਵੀ ਹਰ ਗੁਰਸਿੱਖ ਦੇ ਰਸਨਾਂ 'ਤੇ ਹੀ ਹੈ, ਉਹਦੇ ਕੰਨਾਂ 'ਚ ਗੂੰਜਦੀ ਹੈ ਕਿ ਜੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਸਨ, ਹੋਲੇ ਮਹੱਲੇ ਦੇ ਦਿਨ ਲੰਘ ਕੇ ਗਏ ਹੈ ਜਾਂ ਉਹ ਦਿਨ ਚੱਲ ਰਹੇ ਨੇ। ਉਸ ਵੇਲੇ ਗੁਰੂ ਸਾਹਿਬ ਦੇ ਜਿੰਨੇ ਗੁਰਸਿੱਖ ਪਰੰਪਰਾ ਅਨੁਸਾਰ ਪੰਜ ਗ੍ਰੰਥੀ ਦੀ ਸਾਰੀ ਪੰਜ ਗ੍ਰੰਥੀ ਦੀ ਬਾਣੀ ਜਿਹੜੀ ਸੀ ਉਹ ਸਾਰੀਆਂ ਬਾਣੀਆਂ ਦਾ ਨਿਤਨੇਮ ਵੀ ਕਰਦੇ ਸੀ ਪੰਜ ਬਾਣੀਆਂ ਨਾਲ। ਉਸ ਪਰੰਪਰਾ ਅਨੁਸਾਰ ਸਿੱਖ ਬਾਣੀ ਪੜ੍ਹਦੇ, ਦੱਖਣੀ ਓਅੰਕਾਰ ਉੱਚੀ ਧੁਨ ਵਿੱਚ ਪੂਰਾ ਮਸਤਾਨਾ ਹੋਇਆ, ਕਹਿੰਦਾ ਕਰਤੇ ਕੀ ਮਿਤ ਕਰਤਾ ਜਾਣਾ, ਕਹਿਣਾ ਸੀ ਕਹਿ ਜਾਣਾ ਗੁਰਸੂਰਾ, ਕਹਿੰਦਾ ਕੇ ਜਾਣਾ ਗੁਰਸੂਰਾ। ਮਹਾਰਾਜ ਸਾਹਿਬ ਨੇ ਕਿਹਾ ਸਿੰਘਾ ਬਾਣੀ ਸੋਧ ਕੇ ਪੜ੍ਹ, ਦੁਬਾਰੇ ਬੋਲ ਪੰਗਤੀ। ਉਹਨੇ ਪੰਗਤੀ ਦੁਬਾਰੇ ਬੋਲੀ, ਕਰਤੇ ਕੀ ਮਿਤ ਕਰਤਾ ਜਾਣਾ, ਕੇ ਜਾਣਾ ਗੁਰਸੂਰਾ। ਮਹਾਰਾਜ ਕਹਿੰਦੇ ਕੋਲ ਖੜੇ ਸਿੱਖ ਨੂੰ, ਕਹਿੰਦੇ ਜਾ ਇਹਨੂੰ ਥੋੜ੍ਹਾ ਜਿਹਾ ਅਕਲ ਦੇ ਕੇ ਆ। ਉਹ ਅਕਲ ਦੇਣ ਵਾਸਤੇ ਥੋੜ੍ਹੀ ਜਿਹੀ ਕਾਹਲੀ ਜ਼ਿਆਦਾ ਕਰ ਗਿਆ, ਜਿਵੇਂ ਸ਼ਿਕਾਰ 'ਤੇ ਪੈਂਦਾ ਨਾ ਸ਼ਿਕਾਰੀ, ਉਹ ਜਲਦੀ ਦੇ ਕੇ ਗਿਆ। ਕਹਿੰਦਾ ਤੈਨੂੰ ਦੋ ਵਾਰੀ ਕਲਗੀ ਧਰਪਾ ਜਾ, ਮਾਟ ਕੇ ਚਪੇੜ ਮਾਰੀ ਮੂੰਹ ਦੇ ਉੱਤੇ। ਸੂਰਜ ਪ੍ਰਕਾਸ਼ ਲਿਖਿਆ ਕਿ ਉਹਦੇ ਸੋਟੀਆਂ ਮਾਰੀਆਂ, ਲਸਟਕਾ ਲਿਖਿਆ ਲਸਟਕਾ ਮਾਰੀ, ਚਲੋ ਕੁਛ ਵੀ ਹੈ ਪਰ ਉਹਨੂੰ ਮਾਰ ਮਾਰੀ। ਬਈ ਬਲਿਹਾਰ ਜਾਈਏ ਗੁਰੂ ਕੇ ਸਿੱਖਾਂ ਦੇ ਧੀਰਜ ਦੇ, ਚਪੇੜਾਂ ਖਾ ਕੇ ਇੱਕ ਵਾਰੀ ਵੀ ਨਹੀਂ ਕਿਹਾ ਤੂੰ ਬਾਣੀ ਦੀ ਬੇਅਦਬੀ ਕੀਤੀ ਹੋਵੇ, ਤੂੰ ਬੜਾ ਸਿੱਖ ਆ ਗਿਆ। ਹੁਣ ਵਾਲਾ ਹੁੰਦਾ ਮੇਰੇ ਖਿਲਾਫ ਉੱਠ ਕੇ ਪੋਤੀ ਬਈ ਖਾਨੀ ਸਾਂਭਦਾ ਖਾਨੀ ਨਾ ਸਾਂਭਦਾ ਉਹਦੇ ਗੱਲ ਜ਼ਰੂਰ ਪੈ ਜਾਂਦਾ। ਹੈ ਸ਼ਾਂਤ ਰਿਹਾ, पूरी बाणी संपूर्ण कीती ते पोथी संभाली, रमाला पाया। इन्हें शहनशाह का दरबार लग्या सी, उहदे विच सारे गुरसिख देशों प्रदेशों अपना अपना दुख सुख रोण वास्ते गए, यह भी पहुंच गया। नमस्कार कीती, हाथ जोड़ के कहन लगा, गरीब नवाज मेरी भी एक फरियाद है। मैं तो हुण तक सुनिया सी भी गुरबाणी पढ़न वाले नूं जमां दीआं मारां नहीं पैंदीआं, जमां दीआं चपेड़ां नहीं पैंदीआं, ते मैनूं तां इह लोक दे विच जमां दीआं चपेड़ां दा कीने देखणीआं। मैं तां इत्थे बाणी पढ़दे पढ़दे नूं ते कुट सिटिआ, फलाने सिख ने ना लै तो हुण महाराज ने आप ही भेजिआ सी। उह कहिंदे, सिखा तेरे जिहड़े चपेड़ां लगीआं उहदी पीड़ हुण तक तैनूं हो रही है जां नहीं? क्योंकि चपेड़ां दी बहुत देर तक पीड़ रहिंदी नहीं हुंदी, पर जिहड़ा तूं मैनूं पीड़ा दित्ती है ते मेरा तां अंग ही तोड़ के रख दित्ता तैं, मैनूं पीड़ा हुण तक हो रही हैं। कंब गया सिख दा हिरदा। गरीब नवाज, तुहाडे चरणां दे कणां नूं भी तरसण वाले सिख, ਇਹ ਕਿਵੇਂ ਕਿਸੇ ਕੋਈ ਸਿੱਖ ਸੋਚ ਵੀ ਨਹੀਂ ਸਕਦਾ। ਗੁਰੂ ਦਾ ਅੰਗ ਤਾਂ ਇੱਕ ਪਾਸੇ ਤੋੜਨਾ, ਸੋਚ ਵੀ ਨਹੀਂ ਸਕਦਾ ਇਹ ਪਾਪ। ਕੰਬ ਗਿਆ, ਕਹਿੰਦੇ ਬਖਸ਼ ਲਓ ਮਹਾਰਾਜ, ਮੇਰੇ ਨਹੀਂ ਇਹ ਗੱਲ ਸਮਝ ਆਈ, ਮੈਂ ਸਭ ਪਾਪ ਤਾਂ ਸੁਪਨੇ 'ਚ ਵੀ ਨਹੀਂ ਕਰ ਸਕਦਾ, ਔਰ ਮੈਂ ਕੀ ਆ ਜਿੰਨੇ ਸਿੱਖ ਬੈਠੇ ਨੇ ਇਹਨਾਂ 'ਚ ਵੀ ਨਹੀਂ ਕੋਈ ਕਰ ਸਕਦਾ। ਅਤੇ ਦੋ ਚਾਰ ਸਿੱਖ ਹੋਰ ਕਹਿਣ ਲੱਗੇ, ਮਹਾਰਾਜ ਇਹ ਕੈਸਾ ਕੁਝ ਭੇਦ ਹੈ, ਇਹ ਤਾਂ ਸਿੱਖ ਦੀ ਗੱਲ ਠੀਕ ਲੱਗਦੀ ਹੈ, ਤਾਂ ਕੋਈ ਵੀ ਸਿੱਖ ਨਹੀਂ ਐਸਾ ਕਰ ਸਕਦਾ ਪਾਪ। ਮਹਾਰਾਜ ਕਹਿੰਦੇ ਕਰ ਸਕਦੇ ਆ। ਮੈਂ ਦੱਸਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਬਾਣੀ ਹੈ, ਇੱਕ ਇੱਕ ਅੱਖਰ ਮੇਰੇ ਅੰਗ ਹਨ। ਜਦੋਂ ਕੋਈ ਬਾਣੀ ਅਸ਼ੁੱਧ ਪੜ੍ਹਦਾ, ਮੇਰੇ ਅੰਗ ਤੋੜਨ ਦੇ ਬਰਾਬਰ ਹੈ। ਹਜ਼ੂਰ ਨੇ ਫਰਮਾਇਆ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰਤ ਕੇਰੀ। ਪੜ੍ਹੇ ਮਹਾਤਮ ਲਏ ਮਹਾਨ, ਜੇ ਸ਼ੁੱਧ ਬਾਣੀ ਪੜ੍ਹੋਗੇ। ਦੇਖੋ ਇੱਕ ਸਰਕਾਰ, ਹਰ ਦੇਸ਼ ਦੀ ਸਰਕਾਰ ਦਾ ਇੱਕ ਅਸੂਲ ਹੈ ਵੀ ਗੱਡੀ ਉਹ ਚਲਾ ਸਕਦਾ ਜਿਹਦੇ ਕੋਲ ਲਾਇਸੈਂਸ ਹੈ। ਲਾਇਸੈਂਸ ਜਿਹਦੇ ਕੋਲ ਹੈ, ਕੀ ਉਹ ਐਕਸੀਡੈਂਟ ਨਹੀਂ ਕਰਦਾ? ਐਕਸੀਡੈਂਟ ਤਾਂ ਉਹਦੇ ਕੋਲ ਵੀ ਹੁੰਦੇ ਆ, ਪਰ ਜਿਹਦੇ ਕੋਲ ਲਾਇਸੈਂਸ ਨਾ ਹੋਵੇ, ਕਿਤੇ ਐਕਸੀਡੈਂਟ ਹੋਵੇ ਨਾ, ਉਹਦਾ ਬਹੁਤ ਵੱਡਾ ਅਪਰਾਧ ਮੰਨਿਆ ਜਾਂਦਾ। ਉਹਨੂੰ ਕਿਹਾ ਜਾਂਦਾ ਵੀ ਚਲੋ ਗੱਡੀ ਤਾਂ ਚਲਾਉਣੀ ਆਉਂਦੀ ਸੀ, ਕਿਤੇ ਭੁੱਲ ਹੋ ਗਈ। ਜਿਹੜਾ ਸੰਥਿਆ ਲੈ ਕੇ ਪਾਠ ਕਰ ਰਿਹਾ, ਉਹ ਭੁੱਲ ਹੋ ਜਾਏ ਤਾਂ ਗੁਰੂ ਮਾਫ਼ ਕਰ ਦੇ, ਸੰਥਿਆ ਤਾਂ ਲਈ ਹੋਈ ਹੈ, ਚਲੋ ਕਿਤੇ ਭੁੱਲ ਹੋ ਗਈ, ਕੋਈ ਗੱਲ ਨਹੀਂ, ਭੁੱਲ ਚੁੱਕ ਦੀ ਮਾਫ਼ੀ ਹੈ। ਇਹ ਸੰਥਿਆ ਨਹੀਂ ਲਈ, ਬਲਕਿ ਉਲਟੀਆਂ ਦਲੀਲਾਂ ਕੈਸੀਆਂ ਦਿੰਦੇ ਨੇ। ਕਹਿੰਦੇ ਜੇ ਬਾਪੂ ਨੂੰ ਆਪੂ ਕਹਿ ਦਿੱਤਾ ਨਾ ਨਿੱਕਾ ਜਿਹਾ ਬੱਚੇ ਨੇ ਤੋਤਲੀ ਜ਼ਬਾਨ 'ਚ, ਕਹਿੰਦੇ ਫਿਰ ਕਿਤੇ ਬਾਪੂ ਨਾਰਾਜ਼ ਹੋ ਜਾਂਦਾ। ਦੇਖੋ ਕੈਸੀਆਂ ਮਨ ਘੜਤ ਗੱਲਾਂ ਚੱਲ ਰਹੀਆਂ। ਕਹਿੰਦੇ ਬਾਣੀ ਗਲਤ ਵੀ ਪੜੀ ਜਾਵੇ, ਪੜ੍ਹੀ ਜਾਓ ਤੁਸੀਂ, ਬਸ ਪਾਠ ਕਰੋ। ਇਹ ਹੁਣ ਨਵਾਂ ਤੱਤ ਬੋਧ ਆਇਆ, ਇਹ ਪੈਗਾਮ ਜਿਵੇਂ ਮੁਹੰਮਦ ਸਾਹਿਬ ਨੂੰ ਉਤਰਦੇ ਸੀ ਨਾ ਆਇਤਾਂ ਦੇ ਰੂਪ 'ਚ, ਇਹ ਨਵਾਂ ਗਿਆਨ ਉਤਰਨ ਲੱਗਿਆ ਨਵੇਂ ਪੜਾਕੂਆਂ ਨੂੰ, ਜਿਹੜੇ 16 ਦੁਨੀ ਅੱਠ ਕਰਨ ਵਾਲੇ ਨੇ। ਸਟੇਜਾਂ 'ਤੇ ਕਹਿੰਦੇ ਨੇ, ਕਹਿੰਦੇ ਲਓ ਜੀ ਇਹਨਾਂ ਨੇ ਟਕਸਾਲੀਆਂ ਨੇ ਸਾਖੀਆਂ ਬਣਾ ਲਈਆਂ, ਉਹ ਤੁਹਾਡਾ ਭਲਾ ਹੋ ਜਾ। ਕਿਤੇ ਤੁਸੀਂ ਤਾਂ ਜੇ ਤੁਸੀਂ ਕੁਛ ਪੜ੍ਹੋ ਜਾਂ ਪੜ੍ਹਿਆਂ ਦੇ ਕੋਲ ਬੈਠੋ, ਕਾਹਨੂੰ ਗਲਤੀਆਂ ਕਰੋ ਇਹ ਜੀਆਂ? ਇਹ ਤਾਂ ਲਿਖਤ ਪੜ੍ਹਤ ਵਿੱਚ ਹੈ ਬਾਤ, ਇਤਿਹਾਸ ਹੈ। ਅਤੇ ਭਾਈ ਦਇਆ ਸਿੰਘ ਨੇ ਮੌਕਾ ਸਾਂਭਿਆ, ਕਹਿਣ ਲੱਗੇ ਗਰੀਬ ਨਵਾਜ਼ ਇੱਕ ਬੇਨਤੀ ਕਰਾਂ। ਮਹਾਰਾਜ ਕਹਿੰਦੇ ਹਾਂ ਦਇਆ ਸਿੰਘ ਜੀ, ਤੁਹਾਡੇ 'ਤੇ ਅਸਾਂ ਦੀ ਬਹੁਤ ਖੁਸ਼ੀ ਹੈ। ਜੋ ਕਹਿਣਾ ਹੁੰਦਾ ਨਾ ਨਿਰਸੰਕੋਚ ਕਿਹਾ ਕਰੋ, ਔਰ ਨਿਰਸੰਦੇਹ ਕਿਹਾ ਕਰੋ, ਸੰਸਾ ਨਾ ਕਰਿਆ ਕਰੋ। ਕਹਿਣ ਲੱਗੇ ਮਹਾਰਾਜ ਇਹ ਸਿੱਖ ਦੀ, ਉਸ ਵੇਲੇ ਭਾਈ ਦਇਆ ਸਿੰਘ ਨੇ ਵਕਾਲਤ ਕੀਤੀ, ਸਿੱਖ ਵੱਲੋਂ ਵਕੀਲ ਪੇਸ਼ ਹੋ ਗਿਆ ਹਜ਼ੂਰ ਦੀ ਅਦਾਲਤ ਵਿੱਚ। ਕਹਿਣ ਲੱਗੇ ਮਹਾਰਾਜ ਇਹ ਸਿੱਖ ਦੀ ਗਲਤੀ ਤਾਂ ਗਲਤੀ ਹੈ, ਪਰ ਹੋਈ ਇਸ ਕਰਕੇ ਹੈ ਕਿ ਸਿੱਖ ਨੂੰ ਗੁਰਬਾਣੀ ਦੇ ਅਰਥ ਦਾ ਬੋਧ ਨਹੀਂ ਸੀ। ਅਰਥ ਦਾ ਬੋਧ ਆਪਣੇ ਆਪ ਹੋ ਨਹੀਂ ਸਕਦਾ, ਹੁਣ ਕਿਰਪਾ ਕਰੋ ਇਸ ਬਹਾਨੇ ਤੁਸੀਂ ਇਹ ਸਿੱਖਿਆ ਤਾਂ ਦੇ ਦਿੱਤੀ ਸਾਨੂੰ, ਇਹ ਗਲਤੀ ਤਾਂ ਸਾਤੋਂ ਸਾਰਿਆਂ 'ਤੇ ਹੁੰਦੀ ਹੈ, ਅਤੇ ਇਸ ਗਲਤੀ ਤੋਂ ਬਚਾਉਣ ਲਈ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾ ਦਿਓ। ਮਹਾਰਾਜ ਕਹਿੰਦੇ ਦਇਆ ਸਿੰਘ ਜੀ, ਖਾਲਸੇ ਨਾਲ ਬਚਨ ਰਿਹਾ, ਮੈਂ ਅਰਥ ਪੜ੍ਹਾਵਾਂਗਾ, ਤੁਹਾਡੇ ਨਾਲ ਵਾਅਦਾ ਕਰਦਾ, ਪਰ ਅਜੇ ਆਪਣੇ ਉੱਤੇ ਲੜਾਈ ਦੇ ਬੱਦਲ ਉਮੜੇ ਹੋਏ ਨੇ, ਅਜੇ ਬੱਦਲ ਛਾਏ ਨੇ ਇਸ ਆਕਾਸ਼ ਵਿੱਚ। ਦੇਸ਼ ਨੂੰ ਆਜ਼ਾਦ ਕਰਾਉਣਾ, ਇਹਨਾਂ ਦੱਸਣਾ ਤੁਰਕਾਂ ਨੂੰ ਜਿਹੜੇ ਕਹਿੰਦੇ ਨੇ ਕੋਈ ਘੋੜਾ ਨਹੀਂ ਰੱਖ ਸਕਦਾ, ਨਗਾਰਾ ਨਹੀਂ ਵਜਾ ਸਕਦਾ, ਉੱਚੀ ਦਸਤਾਰ ਨਹੀਂ ਸਜਾ ਸਕਦਾ, ਅਜੇ ਮੁਕਾਬਲਾ ਇਹਨਾਂ ਨਾਲ ਹੈ, ਵਿਹਲੇ ਹੋ ਕੇ ਜ਼ਰੂਰ ਕਰਾਂਗੇ। ਮਹਾਰਾਜ ਸਾਹਿਬ ਨੇ 14 ਜੰਗ ਧਰਮ ਦੇ ਲੜੇ। ਅਨੰਦਪੁਰ ਸਾਹਿਬ ਦਾ ਜੰਗ, ਫਿਰ ਮੁਕਤਸਰ ਸਾਹਿਬ ਦਾ ਜੰਗ ਹੋਇਆ, ਤੇ ਚਮਕੌਰ ਸਾਹਿਬ ਦੇ ਜੰਗ ਤੋਂ ਵਿਹਲੇ ਹੋ ਕੇ ਜਦੋਂ ਸ਼ਹਿਨਸ਼ਾਹ ਪਹੁੰਚੇ ਨਾ ਦਮਦਮਾ ਸਾਹਿਬ, ਤੇ ਉੱਥੇ ਫਿਰ ਮਹਾਰਾਜ ਸਾਹਿਬ ਨੇ ਭਜਨ ਕੀਤਾ। ਇਹ ਹੈ ਐਨ ਇਸ਼ਾਰਾ ਕਰਕੇ, ਇਹ ਹੈ ਪ੍ਰਗਟ ਹਮਾਰੀ ਕਾਂਸੀ, ਉਹ ਹੈ ਹਿੰਦੂਆਂ ਦੀ ਜਿੱਥੇ ਵੇਦਾਂ ਦੀ ਪੜ੍ਹਾਈ ਕੀਤੀ ਜਾਂਦੀ, ਇਹ ਗੁਰੂ ਕੀ ਕਾਂਸੀ ਹੈ। ਇਹ ਹੈ ਹਮਾਰੀ ਕਾਂਸੀ ਪੜ੍ਹਾ ਇਹਾਂ ਢੋਲ ਮਸਲਾ ਸੀ, ਇੱਥੇ ਉਹ ਵਿਦਵਾਨ ਬਣ ਗਏ ਜਿਹਨਾਂ ਦੀ ਬੈਲ ਬੁੱਧੀ ਵੀ ਹੋਏਗੀ, ਜਿਹੜੀ ਪਸ਼ੂ ਬੁੱਧ ਵਾਲੇ ਉਹ ਵਿਦਵਾਨ ਬਣ ਕੇ ਨਿਕਲਣਗੇ। ਪੜ੍ਹਾ ਇਹਾਂ ਢੋਲ ਮਸਾਈ, ਲੇਖਕ ਗੁਣੀ ਗੋਬਿੰਦ ਗਿਆਨੀ ਬੁੱਧ ਸਿੰਧ ਹੋਇਆ ਇੱਥੇ ਆਨੀ, ਇੱਥੇ ਤਾਂ ਆਉਣ ਦੇ ਨਾਲ ਬੁੱਧ ਸਮੁੰਦਰ ਵਰਗੀ ਬਣ ਜਾਇਆ ਕਰੇਗੀ। ਇਹ ਗੁਰੂ ਦੇ ਬਰ ਦਿੱਤੇ ਹੋਏ ਨੇ ਕਾਂਸੀ ਨੂੰ, ਬੁੱਧ ਸਿੰਧ ਹੋਇਆ ਇੱਥੇ ਆਨੀ। ਮਹਾਰਾਜ ਕਹਿੰਦੇ ਤਿੰਨ ਕੇ ਕਾਰਨ ਕਲਮ ਕੜ ਦੇਤ ਪ੍ਰਗਟ ਹਮ ਡਾਰ, ਸਿੱਖ ਸਕਾ ਇਤ ਪੜੇਗੇ ਹਮਰੇ ਕਈ ਹਜ਼ਾਰ। ਮੇਰੇ ਹਜ਼ਾਰਾਂ ਸਿੱਖ ਇੱਥੇ ਪੜ੍ਹ ਕੇ ਵਿਦਵਾਨ ਬਣਨਗੇ। ਇਹ ਬਚਨ ਮਹਾਰਾਜ ਸਾਹਿਬ ਨੇ ਕੀਤੇ। 9 ਮਹੀਨੇ ਤੇ 9 ਦਿਨ ਤਲਵੰਡੀ ਰੱਖੇ ਮਕਾਮ, ਡੇਰਾ ਤੋਰਾ ਸਤਿਗੁਰੂ ਛੜ ਕੁਰ ਤੁਰਕ ਨ ਬੜ ਥਾਮ। ਇਤਿਹਾਸ ਦੇ ਪੰਨੇ ਬੋਲ ਕੇ ਦੱਸਦੇ। ਮੈਂ ਜਲਦੀ ਜਲਦੀ ਆਪਣੀ ਉਸ ਜ਼ਰੂਰੀ ਜਿਹੜੀਆਂ ਗੱਲਾਂ ਤੁਹਾਡੇ ਨਾਲ ਕਰਨ ਵਾਲੀਆਂ ਨੇ ਆਪਣੇ ਸਮੇਂ ਦੇ ਅੰਦਰ ਅੰਦਰ ਰਹਿ ਕੇ ਮੈਂ ਸਾਂਝੀਆਂ ਕਰ ਜਾਵਾਂ। ਤੇ ਮਹਾਰਾਜ ਸਾਹਿਬ ਜੀ ਨੇ ਇੱਕ ਹੋਰ ਸਵੀਰ ਦੇ ਵਿੱਚ ਐਸਾ ਕਥਨ ਕੀਤਾ ਹੈ, ਜ਼ਰੂਰੀ ਹੈ ਉਹਦਾ ਵੀ ਸੁਣਾਉਣਾ। ਮਹਾਰਾਜ ਕਹਿੰਦੇ ਸੁਣ ਕੇ ਹਮ ਤਾਹੇ ਕਿ ਬੈਨਨ ਕੋ, ਸੁਣ ਕੇ ਹਮ ਤਾਹੇ ਕਿ ਬੈਨਨ ਕੋ, ਦਮਦਮਾ ਸੋ ਮਾਲ ਵੀ ਬੀਚ ਸਵਾਰੋਂ, ਟਿਗ ਤਲਵੰਡੀ ਤਾਹੇ ਕਿ ਕਾਂਸੀ ਰਚੋਂ, ਜੈ ਬੈਲ ਪੜਾ ਹੋਏ ਬੁੱਧ ਉਧਾਰੋਂ। ਟਿਗ ਤਾਹੇ ਤਲਵੰਡੀ ਕੇ ਕਾਂਸੀ ਰਚੋਂ, ਉੱਥੇ ਬੈਲ ਬੁੱਧੀ ਵਾਲੇ ਵਿਦਵਾਨ ਬਣਗੇ। ਇਹ ਗ੍ਰੰਥ ਉਚਾਰ ਕਰੋ ਤੇ ਬੈਠ ਕੇ, ਆਹ ਜਿਹੜਾ ਸਰੂਪ ਹੈ ਨਾ ਹੁਣ ਜਿਹਨੂੰ ਆਪਾਂ ਸਾਰਾ ਸਿੱਖ ਜਗਤ ਮੱਥੇ ਟੇਕਦਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਨੁਭਵ ਦੇ ਵਿੱਚੋਂ ਉਹ ਸਰੂਪ ਕਰਤਾਰਪੁਰ ਵਾਲੇ ਨੂੰ ਤਾਂ ਜਵਾਬ ਦੇ ਦਿੱਤਾ ਸੀ ਧੀਰ ਮੱਲ। ਤੇ ਬੈਠ ਕੇ ਗ੍ਰੰਥ ਉਚਾਰ ਕਰੋ ਤੇ ਬੈਠ ਕੇ, ਬੀੜ ਸੋਈ ਜਗ ਮਹਿ ਵਿਥਾਰੋਂ, ਉਸੇ ਬੀੜ ਦੇ ਉਤਾਰੇ ਹੋਣਗੇ ਸਾਰੇ ਲੋਕਾਂ ਦੇ ਕੋਲ। ਇਹ ਵੀ ਵਚਨ ਸੀ ਮਹਾਰਾਜ ਦਾ, ਅੱਖਰ ਏਕ ਕਾ ਭੇਦ ਤਰੋ ਨਹਿ, ਮਮ ਦਾਸ ਗੁਰੂ ਸਮਰੱਥ ਵਿਚਾਰੋ। ਕੁਛ ਮਨ ਘੜਤ ਲੋਕਾਂ ਨੇ ਗੱਲਾਂ ਪ੍ਰਚਲਿਤ ਕੀਤੀਆਂ ਹੋਈਆਂ, ਅਖੇ ਜੀ ਕਰਤਾਰਪੁਰ ਸਾਰੇ ਵਾਲੇ ਸਰੂਪ ਦੇ ਵਿੱਚ ਲਿਖਿਆ ਸੀ, ਕਹੋ ਕਬੀਰ ਜਨ ਭਏ ਖਲਾਸੇ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਇਸ ਬੀੜ 'ਚ ਲਿਆ, ਕਹੋ ਕਬੀਰ ਜਨ ਭਏ ਖਾਲਸ, ਵੀ ਹੁਣ ਖਾਲਸਾ ਪ੍ਰਗਟ ਹੋ ਗਿਆ। ਨਿਰੀ ਮਨ ਘੜਤ ਗੱਲ ਹੈ, ਕਰਤਾਰਪੁਰ ਵਾਲੇ ਸਰੂਪ ਦੇ ਵਿੱਚ ਵੀ ਖਲਾਸੇ ਹੀ ਪਾਠ ਹੈ, ਕਿਉਂ ਸਾਡੇ ਤਾਂ ਵੱਡਿਆਂ ਮਹਾਂਪੁਰਖਾਂ ਨੇ ਉਹਦੇ ਕਈ ਵਾਰ ਉਸ ਸਰੂਪ ਦੇ ਦਰਸ਼ਨ ਕਰਕੇ ਉੱਥੋਂ ਪਾਠ ਨੋਟ ਕਰਕੇ ਲਿਆਉਂਦੇ, ਲਿਸਟ ਬਣਾਈ ਆ ਉਹਨਾਂ ਦੀ, ਉਹ ਪੁਰਾਣੇ ਗਿਆਨੀਆਂ ਕੋਲ ਸਾਰਿਆਂ ਕੋਲ ਹੈ, ਮੇਰੇ ਕੋਲ ਵੀ ਹੈ, ਹੋਰਾਂ ਕੋਲ ਵੀ ਹੈ। ਉਹਦੇ 'ਚ ਖਾਲਸੇ ਲਿਖਿਆ ਹੋਇਆ, ਖਲਾਸੇ ਨਹੀਂ ਹੈ। ਉਹਦਾ ਕਾਰਨ ਕੀ ਹੈ? ਬੈਸ਼ਨ ਮਤ ਪੜੋ, ਉਹਦਾ ਉੱਤਰ ਮਿਲੇਗਾ ਬੈਸ਼ਨ ਮਤ ਦੇ ਵਿੱਚੋਂ, ਰਾਮਾਨੰਦ ਦੀ ਚਲਾਈ ਹੋਈ ਬੈਸ਼ਨ ਮਤ ਦੇ ਵਿੱਚ। ਉੱਥੇ ਅੱਜ ਵੀ ਦੋ ਕੁੰਭ ਦੇ ਮੇਲਿਆਂ ਤੇ ਕਹਿਣਗੇ, ਤੂੰ ਕੌਣ ਹੈ ਜੀ? ਅਸੀਂ ਖਾਲਸੇ ਹਾਂ ਜੀ, ਬਾਹਰੀ ਖਾਲਸਾ ਹੈ, ਉਹਨਾਂ ਦੇ ਪੰਥਾਂ ਦਾ ਨਾਂ ਇਹ। ਕਬੀਰ ਸਾਹਿਬ ਕਹਿੰਦੇ ਮੈਂ ਉਸ ਬੈਸ਼ਨ ਮਤ ਦਾ ਮਹਾਤਮਾ ਜਿਹਦੇ 'ਚ ਸੰਗਿਆ ਖਾਲਸੇ ਹੈ। ਕਹੋ ਕਬੀਰ ਹਮ ਭਏ ਖਾਲਸੇ, ਪ੍ਰੇਮ ਭਗਤ ਹੈ ਜਾਨੀ, ਉਹ ਹੁਣ ਵੀ ਖਾਲਸੇ ਕਹਾਉਂਦੇ ਹੈ, ਵੀ ਨਿਰੋਲ ਪਰਮਾਤਮਾ ਨੂੰ ਮੰਨਣ ਵਾਲੇ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਬੈਠ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਕਹਿਣ ਲੱਗੇ ਖਾਲਸਾ ਜੀ ਹੁਣ ਉਹ ਸਮਾਂ ਆ ਗਿਆ, ਸਿੰਘਾਂ ਨੇ ਕਿਹਾ ਭਾਈ ਦਾ ਸਿੰਘ ਮਹਾਰਾਜ ਜੀ ਹੁਣ ਤਾਂ ਜੰਗਾਂ 'ਚ ਹੁੰਦਾ, ਵੀ ਇਹਦੇ ਕਮਰ ਕਸਾ ਖੋਲਤਾ ਆਪ ਜੀ ਨੇ। ਮਹਾਰਾਜ ਕਹਿੰਦੇ ਚਲੋ ਬੀੜ ਸਰੂਪ ਲੈ ਕੇ ਆਓ ਕਰਤਾਰਪੁਰ ਸਾਹਿਬ ਤੋਂ ਨੇ। ਕਹਿੰਦੇ ਗੁਰੂ ਕਹਾਉਣਾ ਹੀ ਸੌਖਾ, ਆਪਣੀ ਬੀੜ ਰਚ ਲੈ ਆਦ, ਇਹ ਗੱਲਾਂ ਅਸੀਂ ਸੈਂਕੜੇ ਵਾਰ ਸੁਣੀਆਂ। ਮਹਾਰਾਜ ਸਾਹਿਬ ਨੇ ਕਿਹਾ ਵੀ ਜੇ ਹੁਣ ਰੂਹਾਨੀਅਤ ਸ਼ਕਤੀ ਵਰਤੀ ਤਾਂ ਪਰ ਹੈ ਤਾਂ ਵਿਵਰਜਿਤ ਗੁਰੂ ਕਾਲ ਦੇ, ਪਰ ਜੇ ਇਹ ਨਹੀਂ ਵਰਤਦੀ ਤਾਂ ਸਿੱਖਾਂ ਦਾ ਵਿਸ਼ਵਾਸ ਨਹੀਂ ਰਹਿਣਾ। ਵੱਡੇ ਗੁਰੂਆਂ ਦੀ ਸਮਰੱਥਾ ਸੀ, ਇਹਨਾਂ ਦੀ ਸਮਰੱਥਾ ਨੇ, ਜਿਹੜੇ ਸਿੱਖ ਨੂੰ ਸ਼ੰਕਾ ਹੋ ਗਈ ਗੁਰੂ ਤੇ ਨਰਕ ਗਾਮੀ ਹੋ ਜਾਂਦਾ, ਮੈਂ ਆਪਣੇ ਸਿੱਖਾਂ ਨੂੰ ਬਚਾਵਾਂ ਨਰਕ ਜਾਣ ਤੋਂ। ਮਹਾਰਾਜ ਸਾਹਿਬ ਨੇ ਫਿਰ ਨੇਤਰ ਬੰਦ ਕਰਕੇ ਚੌਂਕਣਾ ਮਾਰ ਕੇ ਬਹਿ ਜਾਣਾ, ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ ਤੇ 48 ਸਿੰਘਾਂ ਨੇ ਅਰਥ ਸੁਣੇ। ਉਸ ਵੇਲੇ ਜਿਹੜੀ ਸਵੇਰ ਦੇ ਵੇਲੇ ਮਹਾਰਾਜ ਸਾਹਿਬ ਦੀ ਬੀੜ ਲਿਖਵਾਉਂਦੇ ਸਨ, ਬਾਣੀ ਲਿਖਵਾਉਂਦੇ ਸਨ, ਤੀਸਰੇ ਪੈਰ ਉਸ ਦੀ ਕਥਾ ਕਰਦੇ। ਇਹ ਕਥਾ ਆਰੰਭ ਕੀਤੀ ਮਹਾਰਾਜ ਸਾਹਿਬ ਨੇ 1762 ਬਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ ਨੂੰ, 1763 ਬਿਕਰਮੀ ਸੰਮਤ 23 ਸਾਵਣ ਨੂੰ ਇਹਦੀ ਸੰਪੂਰਨਤਾ ਕੀਤੀ, 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਅੰਦਰ। 9 ਘੜੀ ਤੇ 9 ਪਲ ਤਲਵੰਡੀ ਰੱਖੇ ਮਕਾਮ ਡੇਰਾ ਤੋਰਾ ਰੁੱਖ ਦੱਖਣ, ਮਹਾਰਾਜ ਦਾ ਲਿਖਿਆ ਵੀ ਦੱਖਣ ਵੱਲ ਨੂੰ ਰੁੱਖ ਕੀਤਾ, ਛੱਡ ਤੁਰਕਣ ਬੜ ਥਾਂ। ਹੁਣ ਮੈਂ ਆਪਣੇ ਵਿਸ਼ੇ ਦੇ ਸਮਾਪਤੀ ਵੱਲ ਆਵਾਂ ਤੇ ਸੰਪਰਦਾਇ ਅਰਥ ਸ਼੍ਰੋਮਣ ਇਸ ਕਰਕੇ ਨੇ, ਸਾਡਾ ਗੁਰੂ ਸਾਰਿਆਂ ਦਾ ਸ਼੍ਰੋਮਣ ਹੈ, ਏਦੋਂ ਵੱਡੇ ਕੋਈ ਅਰਥ ਹੋਰ ਕਰ ਹੀ ਨਹੀਂ ਸਕਦਾ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਕੀਤੇ। ਸੰਪਰਦਾ ਨੇ ਉਹਨਾਂ ਅਰਥਾਂ ਨੂੰ ਸੰਭਾਲ ਕੇ ਰੱਖਿਆ, ਇਸ ਲਈ ਸੰਪਰਦਾਇ ਅਰਥ ਸਾਰਿਆਂ ਵਿਦਵਾਨਾਂ ਤੋਂ ਸ਼੍ਰੋਮਣ ਅਰਥ ਕਹਿਲਾਉਂਦੇ, ਇਹ ਇਹਨਾਂ ਦਾ ਕਾਰਨ ਹੈ। ਤੇ ਰਹੀ ਗੱਲ ਕਿ ਬਹੁਤ ਸਾਰੇ ਟੀਕੇ ਬਣੇ ਹੈ ਤੇ ਲਿਖਿਆ ਤਾਂ ਉਸ ਵਿਸ਼ੇ ਦੇ ਵਿੱਚ ਕੁਝ ਹੋਰ ਢੰਗ ਨਾਲ ਹੈ, ਉਹ ਦੁਖਦਾਈ ਢੰਗ ਹੈ, ਉਹ ਮੈਨੂੰ ਬੋਲਣਾ ਵੀ ਨਹੀਂ ਚਾਹੀਦਾ ਤੇ ਉਹਨਾਂ ਨੂੰ ਲਿਖਣਾ ਵੀ ਨਹੀਂ ਸੀ ਚਾਹੀਦਾ, ਪਰ ਅੱਗੇ ਵਾਸਤੇ ਉਹਦਾ ਸੁਧਾਰ ਕਰ ਲੈਣਾ। ਕਿਸੇ ਨੂੰ ਮਾੜਾ ਕਹਿ ਕੇ ਆਪ ਚੰਗਾ ਬਣਨ ਦੀ ਪਰੰਪਰਾ ਗਲਤ ਹੈ, ਚੰਗਾ ਗੁਣਾਂ ਦੇ ਆਧਾਰ ਤੇ ਹੁੰਦਾ ਹੈ। ਤੇ ਮੈਨੂੰ ਪੁੱਛਿਆ ਗਿਆ ਕਿ ਜਿਹੜਾ ਗੁਰਬਾਣੀ ਅਰਥ ਭੰਡਾਰ ਸੰਪੂਰਨ ਟੀਕਾ ਸੰਪਰਦਾ ਦਮਦਮੀ ਟਕਸਾਲ ਦਾ ਬਣ ਗਿਆ, ਇਹ ਹਜ਼ੂਰ ਸਾਹਿਬ ਅਰਦਾਸ ਹੋਣੀ ਬਾਕੀ ਰਹੇ, ਦਮਦਮਾ ਸਾਹਿਬ ਅਰਦਾਸ ਹੋ ਗਈ ਮੁੱਢਲੀ, ਤੇ ਜਿਸ ਦਿਨ ਪ੍ਰਕਾਸ਼ਨ ਸਮਾਰੋਹ ਉਹ ਸਿੰਘ ਸਾਹਿਬ ਨੇ ਉੱਥੇ ਰੱਖਿਆ ਹੋਇਆ ਹਜ਼ੂਰ ਸਾਹਿਬ, ਤੇ ਉਹਦੇ ਪੁੱਛਿਆ ਗਿਆ ਵੀ ਇਸ ਦੀ ਵਿਸ਼ੇਸ਼ਤਾ ਦੂਸਰੇ ਟੀਕਿਆਂ ਨਾਲੋਂ ਕੀ ਮਹਾਨਤਾ ਹੈ, ਫਿਰ ਉਹ ਤਾਂ ਆਪਣੇ ਮੂੰਹ ਮੜੇ ਕਰਨ ਵਾਲੀ ਹੈ। ਇਹਦੀ ਮਹਾਨਤਾ ਤਾਂ ਇਹੀ ਹੈ ਕਿ ਜਦੋਂ ਟੀਕਾ ਵਿਦਵਾਨੋਂ ਤੁਹਾਡੇ ਕੋਲ ਆ ਜਾਏਗਾ, ਤੁਸੀਂ ਬਾਕੀ ਦੇ ਟੀਕੇ ਨਾਲ ਰੱਖ ਕੇ ਆਪ ਪੜ੍ਹ ਕੇ ਜਿਹੜੀ ਗੱਲ ਮੇਤੋਂ ਕਹਾਉਣਾ ਚਾਹੁੰਦੇ ਹੋ ਉਹ ਤੁਸੀਂ ਕਹੋਗੇ, ਮੇਰੇ ਕੋਲੋਂ ਨਹੀਂ ਸਜਦੀ ਇਹ ਗੱਲ। ਉਹਦੇ 'ਚ 3 ਗੱਲਾਂ ਦਾ ਖਿਆਲ ਰੱਖਿਆ ਗਿਆ, ਗੁਰਬਾਣੀ ਦੇ ਵਿਸਰਾਮ ਅਰਧ ਵਿਸਰਾਮ, ਜਮਕੀ ਠਮਕੀ ਕਿੱਥੇ ਹੈ, ਪੈਰਾਂ ਦੇ ਵਿੱਚ ਆਏ ਹੋਏ ਅਕਸ਼ਰਾਂ ਦਾ ਹਲੰਤ ਜਿਹੜੀ ਹੈ ਉਹਦਾ ਭਾਵ ਕੀ ਹੈ, ਉਚਾਰਨ ਕਰਨ ਦਾ ਫਾਰਮੂਲਾ ਕੀ ਹੈ, ਕਿਵੇਂ ਉਚਾਰਨ ਕਰਨਾ ਹੈ, ਔਰ ਉਹਦਾ ਅਰਥ ਜਿਹੜਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕੀਤਾ, ਔਰ ਇਸ ਕਰਕੇ ਜ਼ਰੂਰੀ ਸੀ ਇਹ, ਜਿਹੜਾ ਮੈਨੂੰ ਪੁੱਛਿਆ ਗਿਆ ਵੀ ਇਹ ਜ਼ਰੂਰੀ ਕਿਉਂ ਸੀ, ਕੀ ਹੋਰ ਟੀਕੇ ਨਹੀਂ ਸਨ, ਜ਼ਰੂਰੀ ਇਸ ਕਰਕੇ ਹੋਇਆ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵੇਲੇ ਇਹਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਹੋਈ ਸੀ ਕਿ ਦਮਦਮੀ ਟਕਸਾਲ ਟੀਕਾ ਬਣਾਏ ਗਈ। ਸੰਤ ਗਿਆਨੀ ਕਰਤਾਰ ਸਿੰਘ ਨੇ ਕੰਮ ਆਰੰਭ ਕੀਤਾ, ਜੇ ਉਹਨਾਂ ਨੂੰ ਜ਼ਿੰਦਗੀ ਦਾ ਸਮਾਂ ਲੰਮਾ ਮਿਲਦਾ ਤਾਂ ਇਹ ਕਾਰਜ ਉਹਨਾਂ ਮਹਾਂਪੁਰਖਾਂ ਦੇ ਸੀ, ਉਹਨਾਂ ਨੇ ਹੀ ਕਰਨਾ ਸੀ, ਪਰ ਜਿਹੜਾ ਨੀਚੋਂ ਊਚ ਕਰੇ ਮੇਰਾ ਗੋਬਿੰਦ, ਜੇ ਇਹ ਕਾਰਜ ਦਾਸਾਂ ਦੇ ਹਿੱਸੇ ਆਇਆ ਪਰ ਸਰੀਰ ਦਾ ਕੇਵਲ ਬਹਾਨਾ ਹੈ, ਅਰਥ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੰਭਾਲ ਕੇ ਉੱਥੇ ਤੱਕ ਪਰੰਪਰਾ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ, ਜੇ ਇਹ ਪਰੰਪਰਾ ਅਨੁਸਾਰ ਜਵਾਨੀ ਚਲੇ ਆ ਰਹੇ ਪਿਰਾਵਾਂ ਦੇ ਰੂਪ 'ਚ ਆਏ, ਕਾਪੀਆਂ ਦੇ ਰੂਪ 'ਚ ਆਏ ਤੇ ਉਹਨਾਂ ਦਾ ਟੀਕਾ ਰੂਪ ਦੇ ਗੁੰਥਨ ਹੋਇਆ। ਤੋ ਇਸ ਕਰਕੇ ਸਾਧ ਸਿੰਘ ਜੀ, ਟੀਕਾਕਾਰੀ ਕੋਈ ਸੌਖੀ ਜੀ ਬਾਤ ਨਹੀਂ। ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਸਰਵਜਿੰਦਰ ਸਿੰਘ ਜੀ, ਜਿਹੜੇ ਇੱਕ ਬਹੁਤ ਵੱਡੇ ਵਿਦਵਾਨ, ਤੇ ਉਹਨਾਂ ਨੇ ਆਪਣੇ ਲੇਖ ਵਿੱਚ ਲਿਖਿਆ, ਤੇ ਉਹਨਾਂ ਦਾ ਲੇਖ ਵੀ ਉਹ ਪੜ੍ਹਨ ਵਾਲਾ ਹੈ, ਗੁਰਬਾਣੀ ਅਰਥ ਭੰਡਾਰ 'ਚ ਮਿਲ ਜਾਏਗਾ ਤੁਹਾਨੂੰ। ਗੁਰੂ ਕਿਰਪਾ ਕਰੇ ਅਗਲੇ ਜਿਹੜਾ ਮੇਰਾ ਟਾਈਮ ਹੋਊਗਾ ਉਹਦੇ ਵਿੱਚ ਕੁਛ ਮੈਂ ਟੀਕੇ ਬਾਰੇ ਆਪ ਜੀ ਨੂੰ ਹੋਰ ਵੀ ਗੱਲਾਂ, ਵੀ ਸੰਪਰਦਾਇ ਅਰਥਾਂ ਦੇ 'ਚ ਆਹ ਜਿਹੜੀ ਵਿਸ਼ੇਸ਼ਤਾ ਹੈ ਇਹ ਇਸ ਕਰਕੇ ਬਾਕੀ ਦੇ ਵਿਦਵਾਨਾਂ ਦੇ ਅਰਥਾਂ ਨਾਲੋਂ ਕਿਤੇ ਵਧੇਰੇ ਜ਼ਿਆਦਾ ਹੈ। ਉਹ ਜੋ ਕਹਾਂਗਾ ਤੁਸੀਂ ਤੁਹਾਨੂੰ ਪੜ੍ਹਨ ਵਾਸਤੇ ਮਿਲੇਗੀ ਉਹ ਬਾਤ। ਗੁਰੂ ਕਿਰਪਾ ਕਰੇ ਮੈਂ ਸਾਰੀਆਂ ਸੰਗਤਾਂ ਦਾ, ਦੇਖੋ ਇਹ ਲੋੜ ਸੀ, ਫਰੀਦਕੋਟ ਵਾਲਾ ਟੀਕਾ ਬਣਿਆ, ਸੰਪਰਦਾਇ ਟੀਕਾ ਉਹ ਸਾਡਾ, ਫਰੀਦਕੋਟ ਵਾਲਾ ਟੀਕਾ ਬਣਿਆ ਤੇ ਬਹੁਤ ਸੰਖੇਪ ਦੇ ਨਾਲ, ਉਦੋਂ ਬਹੁਤ ਜ਼ਰੂਰੀ ਸੀ ਉਹਦਾ ਬਣਨਾ ਤੇ ਬੜੀ ਮਹਾਨਤਾ ਹੈ ਉਸਦੀ। ਤੇ ਅੰਮ੍ਰਿਤਸਰ ਸਾਹਿਬ ਵਾਲਾ ਟੀਕਾ ਬਣਿਆ ਗੁਰਬਾਣੀ ਦਾ, ਗਿਆਨੀ ਕਿਰਪਾਲ ਸਿੰਘ ਜੀ ਨੇ, ਅਮੀਰ ਭੰਡਾਰ ਉਹ ਆਪਣੇ ਸਮੇਂ ਦਾ ਇੱਕ ਬੜਾ ਮਹਾਨ ਠੀਕ ਹੈ ਉਕਾਈਆਂ ਰਹਿਣੀਆਂ ਇੱਕ ਬਾਤ ਵੱਖਰੀ ਹੈ। ਅਤੇ ਉਸ ਟੀਕੇ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀਆਂ ਅਰਥਾਂ ਦੀਆਂ ਕਾਪੀਆਂ ਅਤੇ ਚਲੋ ਜਥੇ ਦੇ ਵਿੱਚ ਕਈ ਤਰ੍ਹਾਂ ਦੀਆਂ ਬਾਤਾਂ ਹੋ ਜਾਂਦੀਆਂ। ਉਹ ਕਿਰਪਾਨ ਧਾਰੀ ਜੀ ਕਹਿੰਦੇ ਸੀ, ਉਹ ਗਿਆਨੀ ਕਰਮ ਸਿੰਘ ਨਾਰਾਜ਼ ਹੋ ਕੇ ਚਲਿਆ ਗਿਆ, ਗਿਆਨੀ ਜੀ ਜਾਣਦੇ ਚੰਗੀ ਤਰ੍ਹਾਂ। ਉਹ ਕਾਪੀਆਂ ਲੈ ਕੇ ਗਿਆਨੀ ਕਿਰਪਾਲ ਸਿੰਘ ਜੀ ਦੇ ਕੋਲ ਪਹੁੰਚਿਆ, ਉਹਨਾਂ ਨੇ ਦੇਖ ਕੇ ਟੀਕਾ ਆਰੰਭ ਕੀਤਾ। ਉਹਦੇ 'ਚ ਅੱਧਾ ਤਾਂ ਪਹਿਲਾਂ ਹੀ ਭਿੰਡਰਾਂਵਾਲਿਆਂ ਦਾ ਹਿੱਸਾ, ਉਹਦੇ 'ਚ ਪਹਿਲਾਂ ਤੁਹਾਡਾ ਹਿੱਸਾ, ਪਰ ਨਾਮ ਉਹਨਾਂ ਨੇ ਲਿਖਿਆ ਨਹੀਂ ਵੀ ਉਹਨਾਂ ਦਾ ਹਿੱਸਾ ਹੈ। ਇਹ ਮਾੜੀ ਗੱਲ ਸੀ ਉਹਨਾਂ ਦੀ। ਮੈਂ ਤਾਂ ਜਿੱਥੋਂ ਜਿਹੜੇ ਗ੍ਰੰਥ 'ਚੋਂ ਕੋਈ ਚੀਜ਼ ਲਈ ਹੈ, ਮੈਂ ਲਿਖਿਆ ਵੀ ਉਸ ਗ੍ਰੰਥ ਵਿੱਚੋਂ ਆਹ ਸਹਾਇਤਾ ਲਈ ਹੈ ਸੀ। ਗੁਰੂ ਕਿਰਪਾ ਕਰੇ ਅਤੇ ਆਪਣੇ ਆਪਣੀ ਥਾਂ 'ਤੇ ਸਾਰੇ ਟੀਕੇ, ਉਹ ਜਿਵੇਂ ਵਿਆਕਰਨ ਦੇ ਹਿਸਾਬ ਨਾਲ ਪ੍ਰੋਫੈਸਰ ਸਾਹਿਬ ਸਿੰਘ ਦਾ ਵੀ ਟੀਕਾ ਠੀਕ ਹੈ ਆਪਣੇ ਹਿਸਾਬ ਨਾਲ, ਪਰ ਇਹਦੀ ਵਿਸ਼ੇਸ਼ਤਾ ਜਿਹੜੀ ਹੈ, ਮੈਂ ਤੁਹਾਨੂੰ ਇੱਕ ਐਗਜ਼ੈਂਪਲ ਦੇ ਕੇ ਅਗਲੀ ਜਿਹੜੀ ਵਿਚਾਰ ਹੋਏਗੀ, ਜਿਹੜਾ ਮੇਰਾ ਸਮਾਂ ਹੋਏਗਾ, ਮੈਂ ਉਹਦੇ 'ਚ ਇਹ ਟੀਕੇ ਦੀ ਇੱਕ ਮਿਸਾਲ ਦਿਆਂਗਾ ਵੀ ਆਹ ਅਰਥ ਤੈਨੂੰ ਕੇਵਲ ਸੰਪਰਦਾ ਦਮਦਮੀ ਟਕਸਾਲ ਵਿੱਚ ਸੰਪਰਦਾਈ ਅਰਥਾਂ 'ਚ ਮਿਲਣਗੇ, ਬਾਕੀ ਦੇ ਟੀਕਿਆਂ 'ਚ ਨਹੀਂ ਮਿਲਣਗੇ। ਉਹਦਾ ਇੱਕ ਕਾਰਨ ਹੈ, ਉਹਦੇ ਵਿੱਚ ਉਹਨਾਂ ਨੇ ਕੁਛ ਗੱਲਾਂ ਅੱਖੋਂ ਪਰੋਖੇ ਕੀਤੀਆਂ, ਮਹਾਂਪੁਰਖਾਂ ਨੇ ਬਰੀਕੀ ਤੱਕ ਜਾ ਕੇ ਉਹ ਗੁਰਬਾਣੀ ਦੇ ਅਰਥ ਕੀਤੇ ਹੈ। ਗੁਰੂ ਕਿਰਪਾ ਕਰੇ ਅਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਭਾਈ ਸਾਹਿਬ ਜੀ ਮੈਨੂੰ ਦੱਸ ਦੇਣਗੇ। ਹੁਣ ਵੀ ਮੈਂ ਤਾਂ ਸਾਰੇ ਦਿਨ ਦਾ ਜਿਵੇਂ ਪਾਠੀ ਸਿੰਘ ਰੌਲਾ ਲਾਉਂਦੇ ਫਿਰਦੇ, ਮੈਂ ਤਾਂ ਕਥਾ ਦੀਆਂ ਰੌਲਾ ਲਾਉਂਦਾ ਫਿਰਦਾ। ਤਿੰਨ ਥਾਂ 'ਤੇ ਕਥਾ ਕਰਨ ਤੋਂ ਬਾਅਦ ਚੌਥੇ ਥਾਂ 'ਤੇ ਤੁਹਾਡੇ ਕੋਲ ਬੈਠਾ, ਇਸ ਕਰਕੇ। ਪਰ ਇਹ ਮੈਂ ਉਹਨਾਂ ਨੂੰ ਕਹਿ ਕੇ ਆ ਵੀ ਭਾਈਚਾਰੇ ਦਾ ਦਾਣਾ ਸਿਰ ਦੁਖਦੇ ਵੀ ਖਾਣਾ। ਇਹ ਭਾਈਚਾਰੇ ਦਾ ਦਾਣਾ ਜਿਹੜਾ ਚਾਹੇ ਸਿਰ ਦੁਖਦਾ ਹੋਵੇ ਤਾਂ ਵੀ ਖਾਣਾ ਪੈਂਦਾ, ਸਾਡੇ ਭਾਈਚਾਰੇ ਦਾ। ਔਰ ਮਹਾਂਪੁਰਖਾਂ ਦੀ ਵਰਸੀ ਹੈ, ਜਿਹਨਾਂ ਨੇ ਦਿੱਲੀ ਦੇ ਤਖ਼ਤ ਨੂੰ ਹਿਲਾ ਕੇ ਰੱਖ ਦਿੱਤਾ ਸੀ, ਬੱਬਰ ਸ਼ੇਰ ਮਹਾਂਪੁਰਸ਼ ਸੀ ਸਾਡੇ, ਉਹ ਸੰਤ ਗਿਆਨੀ ਕਰਤਾਰ ਸਿੰਘ ਜੀ। ਔਰ ਦਰਵੇਸ਼ ਮਹਾਂਪੁਰਸ਼ ਬਾਬਾ ਠਾਕਰ ਸਿੰਘ ਜੀ ਬਹੁਤ ਪਿਆਰ ਕਰਦੇ ਰਹੇ ਜ਼ਿੰਦਗੀ, ਜਿੰਨੀ ਦੇਰ ਤੱਕ ਸਰੀਰ ਬਣਿਆ ਰਿਹਾ। ਮੈਂ ਜਾਣਦਾ ਉਹ ਜਾਣਦੇ ਸਨ। ਈਰਖਾ ਦੇ ਵਿੱਚ ਆ ਕੇ ਕੋਈ ਕੁਛ ਵੀ ਕਹੇ, ਉਹ ਚਲੋ ਪਰਿਵਾਰਾਂ ਦੇ 'ਚ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਕਈ ਤਰ੍ਹਾਂ ਦੀਆਂ ਬੇਸੁਰੀਆਂ ਆਵਾਜ਼ਾਂ ਵੀ ਹੁੰਦੀਆਂ, ਪਰ ਬਾਬਾ ਜੀ ਨੇ ਕਿਸੇ ਨਾਲ ਵੀ ਜ਼ਿੰਦਗੀ ਦਵੈਸ਼ ਨਹੀਂ ਕੀਤੀ, ਕਿਸੇ ਨਾਲ ਵੀ। ਦੋ ਜਥੇਦਾਰਾਂ ਦੀ ਸਥਾਪਨਾ ਉਹਨਾਂ ਦੀ ਹੱਥੀਂ ਹੋਈ, ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਨਿਵਾਸ ਵਿੱਚ ਮਿਲੀ, ਉਹ ਵੀ ਉਹਨਾਂ ਦੇ ਵੇਲੇ ਵਿੱਚ। ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਦਾ ਰੁਤਬਾ ਲੈਣ ਵਾਲੇ ਔਰ ਪੂਰੇ ਵਰਲਡ ਦੇ ਟਕਸਾਲ ਦਾ ਨਾਮ ਪਹੁੰਚਾਉਣ ਵਾਲੇ, ਉਹਨਾਂ ਦੀ ਸਥਾਪਨਾ ਬਾਬਾ ਠਾਕਰ ਸਿੰਘ ਦੇ ਹੱਥੀਂ ਹੋਈ ਸੀ। ਅਤੇ ਉਹਨਾਂ ਮਹਾਂਪੁਰਸ਼ਾਂ ਦੀ ਦੇਣ 20 ਸਾਲ ਜੋ ਕੁਛ ਉਹਨਾਂ ਦੀ ਚੁੱਪ ਦੇ ਵਿੱਚ ਮਿਲਿਆ, ਉਹ ਬੋਲਣ ਦੇ ਵਿੱਚ ਨਹੀਂ ਸਾਡੇ ਕੋਲ ਵਰਗਿਆਂ ਕੋਲ ਮਿਲ ਸਕਦਾ, ਉਹਨਾਂ ਮਹਾਂਪੁਰਸ਼ਾਂ ਨੇ। ਇਹਨਾਂ ਮਹਾਂਪੁਰਸ਼ਾਂ ਦੀ ਯਾਦ, ਜਿਹੜੇ ਤੁਸੀਂ ਇੱਥੇ ਟਕਸਾਲ ਨਾਲ ਸੰਬੰਧਿਤ ਗੁਰਮੁਖ ਹੋ, ਮੈਂ ਤੁਹਾਨੂੰ ਵਧਾਈ ਦੇਣਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕੇ ਨੇ, ਇਹ ਕਰੀ ਦੀਆਂ ਹੀ ਹੁੰਦੀਆਂ ਹਨ, ਭੁੱਲਾਂ ਚੁੱਕਾਂ ਦੀ ਖੇਮਾ ਕਰਨੀ। ਅਗਲਾ ਪ੍ਰੋਗਰਾਮ ਮੈਨੂੰ ਦੱਸ ਦੇਣਗੇ ਭਾਈ ਸਾਹਿਬ ਜੀ ਜੁੰਮੇਵਾਰ ਹਰਜਿੰਦਰ ਸਿੰਘ ਜੀ, ਉਹਦੇ 'ਚ ਫਿਰ ਮੈਂ ਟੀਕੇ ਦੇ ਬਾਰੇ ਕੁਝ ਹੋਰ ਗੱਲਾਂ ਜਿਹੜੀਆਂ ਵਿਚਾਰ ਰਿਹਾ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ। ਭੁੱਲਾਂ ਚੁੱਕਾਂ ਦੀ ਖੇਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।